ਰਾਗ ਗੂਜਰੀ ਮਹੱਲਾ ਪੰਜਵਾ। ਹੁਣ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਸੋ ਇਸ ਕਰਕੇ ਕਾਹਿਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰਿਆ, ਪੜ੍ਹਦੇ ਤਾਂ ਆਪਾਂ ਹਰ ਰੋਜ਼ ਹੈ ਪਰ ਕਈ ਸ਼ਬਦਾਂ ਦੀ ਵਿਸ਼ੇਸ਼ ਉਥਾਨਕਾ ਹੁੰਦੀ ਹੈ ਤੇ ਕਈ ਸ਼ਬਦਾਂ ਦੀ ਜਿਹੜੀ ਉਥਾਨਕਾ ਜਿਵੇਂ ਠੀਕ ਠੀਕ ਹੈ ਉਹਦੇ ਸੁਣਨ ਨਾਲੋਂ ਵਿਸ਼ੇਸ਼ ਉਥਾਨਕਾ ਸ਼ਬਦਾਂ ਦੇ ਨਾਲ ਸੰਬੰਧਿਤ ਹੋ ਜਾਂਦੀ ਹੈ। ਪਹਿਲਾਂ ਤਾਂ ਇਹਨਾਂ ਦੇ ਥੋੜੇ ਪਾਠ ਅੰਤਰ ਭੇਦ ਜਾਣ ਲਈਏ। ਰਾਗ ਗੂਜਰੀ ਮਹੱਲਾ ਪੰਜਵਾ ਰਹਿ ਰਾਸ ਦੇ ਵਿੱਚ ਤੇ 495 ਅੰਗ ਤੇ ਗੂਜਰੀ ਰਾਗ ਦੇ ਵਿੱਚ ਰਾਗ ਅੱਖਰ ਦੀ ਵਰਤੋਂ ਨਹੀਂ ਕੀਤੀ, ਸਿਰਫ ਗੂਜਰੀ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤ ਸੰਗਤ ਮਿਲੇ ਸੋ ਤਰਿਆ, ਇਹ ਰਹਿ ਰਾਸ ਵਿੱਚ ਆਉਂਦਾ। ਸਤ ਸੰਗਤ ਮਿਲੇ ਸੇ ਤਰਿਆ, 495 ਅੰਗ ਤੇ ਸਿਹਾਰੀ ਲੱਗੀ ਹੋਈ ਹੈ, ਇੱਥੇ ਔਂਕੜ ਲੱਗਿਆ ਹੋਇਆ। ਸੋ ਰਹਿ ਰਾਸ ਵਿੱਚ ਆਪਾਂ ਲਾਂ ਲਾਉਂਦੇ ਊੜੇ ਊੜ ਆਵੈ ਸੈ ਕੋਸਾ। ਜਦੋਂ ਗੂਜਰੀ ਰਾਗ ਵਿੱਚ ਪੜਾਂਗੇ 495 ਅੰਗ ਤੇ ਉੱਥੇ ਊੜੇ ਦੀ ਜਗ੍ਹਾ ਊੜੈ, ਉੱਥੇ ਦਲੈਂਕੜੇ ਲੱਗੇ, ਸੋ ਦਲਾਈਆਂ ਲੱਗੀਆਂ ਹੋਈਆਂ ਨੇ। ਬਸ ਇੰਨਾ ਕੁ ਧਿਆਨ ਰੱਖਣਾ ਕਿ ਊੜੇ ਤੇ ਊੜੈ ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਦੀ ਜਗ੍ਹਾ ਤੇ ਗੂਜਰੀ ਰਾਗ ਦੇ ਵਿੱਚ ਜਦੋਂ ਇਹ ਸ਼ਬਦ ਆਉਣਾ ਤਿੰਨ ਦੀ ਜਗ੍ਹਾ ਤੇ ਉਨ ਕਵਣ ਖਿਲਾਵੈ ਤੇ ਕਵਣ ਦਾ ਰਹਿ ਰਾਸ ਵਿੱਚ ਅਣਾਣਾ ਆਉਂਦਾ, ਅਣਾਣੇ ਨੂੰ ਔਂਕੜ ਆਉਂਦਾ ਤੇ ਗੂਜਰੀ ਰਾਗ ਵਿੱਚ ਕਵਨ ਨੰਨੇ ਨੂੰ ਔਂਕੜ ਆਉਂਦਾ। ਇਹ ਅਣਾਣੇ ਤੇ ਨੰਨੇ ਦਾ ਫਰਕ ਵੀ ਰੱਖਿਆ ਦੇਖਣਾ। ਉਨ ਕਵਨ ਖਿਲਾਵੈ ਕਵਨ ਚੁਗਾਵੈ, ਰਹਿ ਰਾਸ ਚ ਆਉਂਦਾ ਤਿੰਨ ਕਵਣ ਖਿਲਾਵੈ ਕਵਣ ਚੁਗਾਵੈ। ਇਉਂ ਇਹਨਾਂ ਪਾਠਾਂ ਦੇ ਭੇਦ ਅੰਤਰ ਨੂੰ ਜਾਣ ਲੈਣਾ ਚੰਗਾ। ਇਹ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਹੈ ਵੀ ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੰਮਤ 1638 ਭਾਦਰੋਂ ਸੁਦੀ ਤੀਜ ਨੂੰ ਜੋਤੀ ਜੋਤ ਸਮਾ ਗਏ ਨਾ, ਤਾਂ ਉਨ੍ਹਾਂ ਦਾ ਜੋਤੀ ਜੋਤ ਸਮਾਉਣਾ ਸੁਣ ਕੇ ਭਾਈ ਗੁਰਦਾਸ ਜੀ ਆਗਰੇਓਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ ਸੁੱਖ ਆਨੰਦ ਦੀ ਖ਼ਬਰ ਪੁੱਛੀ। ਗੱਲਾਂ ਕਰਦਿਆਂ ਜਾਂ ਕੁਝ ਸਮਾਂ ਬਤੀਤ ਹੋ ਗਿਆ ਤਾਂ ਇਹਨਾਂ ਨੂੰ ਲਾਂਗਰੀ ਨੇ ਆ ਕੇ ਸਾਰਿਆਂ ਨੂੰ ਦੋ ਦੋ ਮਿੱਸੇ ਪ੍ਰਸ਼ਾਦੇ ਤੇ ਇੱਕ ਲੱਸੀ ਦਾ ਛੰਨਾ ਦਿੱਤਾ। ਭਾਈ ਗੁਰਦਾਸ ਜੀ ਨੂੰ ਦੋ ਮਿੱਸੇ ਪ੍ਰਸ਼ਾਦੇ ਦਿੱਤੇ। ਬੈਠਿਓ ਕਿਤਕ ਕਾਲ ਜਾ ਬੀਤਾ, ਕਰਤ ਬਾਰਤਾ ਕੋਈ ਸਰੀਤਾ, ਤਿਸ ਹੀ ਥਲ ਭੋਜਨ ਲੈ ਆਏ ਜੈ ਸ੍ਰੀ ਅਰਜਨ ਨਰ ਸਮਦਾਏ। ਦੋਏ ਦੋਏ ਚਨਕ ਰੋਟਕਾ ਦੀਨਸ, ਵਰਤਤ ਗੁਰੂ ਦਾਸ ਕੋ ਲੀਨਸ। ਚਣਿਆਂ ਦੀ ਰੋਟੀ ਛੋਲਿਆਂ ਦੀ, ਆਪਣਾ ਕੁਛ ਭਾ ਖੈਬੇ ਕਾਰਨ, ਖਾਏ ਸੋ ਕੀਨਸ ਬਾਕ ਉਚਾਰਨ। ਮਿੱਸੀਆਂ ਰੋਟੀਆਂ ਖਾ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ, ਜੇਕਰ ਸੰਸਾਰਕ ਸੰਬੰਧ ਵਿਚਾਰੀਏ ਤਾਂ ਮੈਂ ਵੱਡੀ ਜਗ੍ਹਾ ਪਾਣਾ, ਕਿਉਂਕਿ ਮਾਮਾ ਜੀ ਲੱਗਦੇ ਸੀ ਮਹਾਰਾਜ ਦੇ, ਕਿਉਂਕਿ ਆਪ ਜੀ ਦਾ ਮਾਮਾ ਮਹਾਰਾਜ ਮੈਂ, ਜੇ ਸੰਸਾਰੀ ਸੰਬੰਧ। ਦੂਸਰਾ ਸੰਬੰਧ ਵੀ ਸੁਣੋ, ਜਦੋਂ ਦੀ ਗੁਰਿਆਈ ਗੱਦੀ ਆਪ ਜੀ ਨੇ ਲਿੱਤੀ ਆ, ਆਪ ਪਰਮੇਸ਼ਰ ਰੂਪ ਹੋਏ ਤਾਂ ਸਾਰੇ ਸੰਸਾਰ ਦੇ ਗੁਰੂ ਹੋਏ, ਤਦ ਦਾ ਮੈਂ ਆਪ ਜੀ ਦਾ ਸਿੱਖ ਹਾਂ। ਚਿਰੰਗ ਕਾਲ ਤੋਂ ਮੈਂ ਆਪ ਜੀ ਦੇ ਪਾਸ ਆਇਆ, ਪਹਿਲੀ ਵਾਰ ਮੈਂ ਆਪ ਜੀ ਨੂੰ ਮਿਲਿਆ ਹਾਂ, ਆਪ ਜੀ ਨੂੰ ਮੇਰਾ ਸਤਿਕਾਰ ਕਰਨਾ ਚਾਹੀਦਾ ਸੀ, ਆਦਰ ਭਾਵ ਨਾਲ ਭੋਜਨ ਸਿਕਾਉਣਾ ਚਾਹੀਦਾ, ਪਰ ਆਪ ਜੀ ਨੇ ਤਾਂ ਮਿੱਸੀਆਂ ਰੋਟੀਆਂ ਦਿੱਤੀਆਂ। ਇਹ ਬਚਨ ਸੁਣ ਕੇ ਮਹਾਰਾਜ ਹੱਸ ਪਏ, ਕਹਿਣ ਲੱਗੇ, ਕਿਸੇ ਨੇ ਲੋਕੇ ਭੋਜਨ ਤਾਂ ਨਹੀਂ ਖਾਧਾ, ਆਪ ਜੀ ਦੇ ਸਾਹਮਣੇ ਸਾਰਿਆਂ ਨੇ ਛਕਿਆ, ਇਹ ਆਪੋ ਆਪਣੀ ਪਰਾਲਬਧ ਹੁੰਦੀ। ਜੇਕਰ ਆਪ ਬਹੁਤੀ ਪ੍ਰਾਹੁਣਚਾਰੀ ਚਾਹੁੰਦੇ ਤਾਂ ਸਾਡੇ ਮਾਤਾ ਜੀ ਜੋ ਆਪ ਜੀ ਦੇ ਭੈਣ ਜੀ ਹਨ ਅੰਦਰ ਬੈਠੇ, ਉਹਨਾਂ ਪਾਸ ਚਲੇ ਜਾਓ। ਉਸ ਵੇਲੇ ਭਾਈ ਗੁਰਦਾਸ ਜੀ ਹੱਥ ਧੋ ਕੇ ਚੂੜਾ ਕਰਕੇ ਅੰਦਰ ਚਲੇ ਗਏ। ਅੱਗੇ ਭੈਣ ਬੀਬੀ ਭਾਨੀ ਜੀ ਬੈਠੇ ਸੀ, ਉਹਨਾਂ ਨੂੰ ਜਾ ਕੇ ਪੈਰੀ ਪੈਣਾ ਕਰਕੇ ਤੇ ਭੈਣ ਜੀ ਨੇ ਸੁੱਖ ਆਨੰਦ ਦੀ ਸਾਰੀ ਖ਼ਬਰ ਪੁੱਛੀ। ਭਾਈ ਗੁਰਦਾਸ ਜੀ ਨੇ ਘਰ ਦੇ ਸੁੱਖ ਆਨੰਦ ਦੀ ਖ਼ਬਰ ਸੁਣਾ ਕੇ ਕਿਹਾ, ਭੈਣ ਜੀ ਕੀ ਕਾਰਨ ਹੈ? ਗੁਰੂ ਜੀ ਧੰਨ ਜੋੜਨ ਲੱਗ ਪਏ ਜੋ ਲੰਗਰ ਚ ਮਿੱਸੇ ਪ੍ਰਸ਼ਾਦੇ ਵਰਤਾਉਣੇ ਸ਼ੁਰੂ ਕਰਤੇ। ਉਸ ਵਕਤ ਸ੍ਰੀ ਗੁਰੂ ਰਾਮਦਾਸ ਜੀ ਵੇਲੇ ਤਾਂ ਨਿੱਤ ਕੜਾਹ ਪ੍ਰਸ਼ਾਦ ਹੁੰਦਾ, ਖੀਰ ਹੁੰਦੀ, ਤੀਜੇ ਪਾਤਸ਼ਾਹ ਵੇਲੇ ਤਾਂ ਕਿੰਨੀਆਂ ਮਠਿਆਈਆਂ ਨਾਲ ਬਣਦੀਆਂ ਸੀ, ਇਹ ਲੰਗਰ ਇੰਨਾ ਮਸਤਾਨਾ ਜਿਹਾ ਕਿਵੇਂ ਹੋ ਗਿਆ? ਸੋ ਅੱਗਿਓਂ ਬੀਬੀ ਭਾਨੀ ਜੀ ਨੇ ਵਚਨ ਕੀਤਾ, ਵੀਰ ਜੀ ਅੱਜ ਤਾਂ ਮਿੱਸੇ ਪ੍ਰਸ਼ਾਦੇ ਮਿਲੇ ਨੇ ਪਰ ਕਦੇ ਕਦੇ ਤਾਂ ਲੰਗਰ ਮਿਲਦੇ ਹੀ ਨਹੀਂ, ਕਿਉਂਕਿ ਵੱਡਾ ਪੁੱਤਰ ਜੋ ਪਿਰਥੀ ਜਾਂਦਾ ਉਹ ਜਿਸ ਵੇਲੇ ਸੰਗਤਾਂ ਨੂੰ ਆਉਂਦਿਆਂ ਸੁਣਦਾ ਤਾਂ ਅੱਗੇ ਜਾ ਕੇ ਸੰਗਤਾਂ ਕੋਲੋਂ ਕਾਰ ਭੇਟਾ ਆਪ ਹੀ ਇਕੱਠੀ ਕਰ ਲਿਆਉਂਦਾ। ਉਹ ਕਹਿੰਦਾ ਇੱਧਰ ਬੈਠੇ ਗੁਰੂ, ਇੱਧਰ ਲਿਆਓ ਵੀ ਪੈਸੇ, ਲਿਆਓ ਵੀ ਪੈਸੇ। ਉਹ ਪੈਸੇ ਇਕੱਠੇ ਕਰ ਲਿਆਉਂਦਾ, ਸਾਨੂੰ ਕੋਈ ਨਹੀਂ ਦਿੰਦਾ। ਜੇ ਕੋਈ ਸੰਗਤ ਸਾਡੇ ਪਾਸ ਪਹੁੰਚ ਜਾਂਦੀ ਹੈ, ਉਹ ਜੋ ਵੀ ਭੇਟਾ ਲਿਆ ਰੱਖਦੀ ਹੈ, ਉਹਦੇ ਚ ਬਹੁਤੀ ਮਾਇਆ ਤਾਂ ਇਹ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਖਰਚ ਦਿੰਦੇ ਨੇ ਮਹਾਰਾਜ ਜੀ। ਕਿਉਂਕਿ ਜੋਤੀ ਜੋਤ ਸਮਾਉਣ ਲੱਗਿਆਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਵਚਨ ਕੀਤਾ ਕਿ ਸਾਡਾ ਸਰੂਪ ਜਾਣ ਕੇ ਇਸ ਹਰਿਮੰਦਰ ਦੀ ਸੇਵਾ ਕਰਨੀ, ਇਸ ਲਈ ਲੰਗਰ ਮਸਤਾਨਾ ਚੱਲਦਾ ਰਹਿੰਦਾ। ਇਹ ਗੱਲ ਸੁਣ ਕੇ ਭਾਈ ਗੁਰਦਾਸ ਜੀ ਨੂੰ ਬਹੁਤ ਅਫਸੋਸ ਹੋਇਆ, ਬੜਾ ਦੁੱਖ ਹੋਇਆ ਇਹ ਗੱਲ ਸੁਣ ਕੇ। ਉਸ ਵੇਲੇ ਕਿਸੇ ਸਿੱਖ ਪਾਸੋਂ ਸੰਗਤ ਆਉਂਦੀ ਸੁਣੀ, ਭਾਈ ਗੁਰਦਾਸ ਜੀ ਆਪ ਬਾਹਰ ਜਾ ਬੈਠੇ ਸ਼ਹਿਰ ਤੋਂ, ਸੰਗਤ ਨੂੰ ਬਿਠਾ ਕੇ ਉਹਨਾਂ ਤੋਂ ਸਾਰੀ ਭੇਟਾ ਉਗਰਾਹ ਲਈ ਤੇ ਐਸੇ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਪਰੰਤੂ ਗੁਰਿਆਈ ਗੱਦੀ ਛੋਟੇ ਪੁੱਤਰ ਨੂੰ ਹੀ ਮਿਲੀ ਹੈ, ਗੁਰੂ ਅਰਜਨ ਦੇਵ ਜੀ ਨੂੰ। ਉਹ ਸ਼ਾਂਤੀ ਸਰੂਪ ਚੁੱਪ ਕਰਕੇ ਬੈਠੇ ਰਹਿੰਦੇ ਨੇ, ਕਿਸੇ ਨੂੰ ਕੋਈ ਵਚਨ ਨਹੀਂ ਕਹਿੰਦੇ। ਵੱਡੇ ਦੋਵੇਂ ਭਾਈ ਜਿਹੜੇ ਨੇ ਉਹ ਪਿਰਥੀ ਆ ਛਲਵਲ ਕਰਦਾ, ਇੱਕ ਸਿੱਧਾ ਸਾਦਾ ਹੀ ਆ ਮਹਾਂਦੇਵ, ਅਤੇ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਪਾਸ ਪਹੁੰਚਣ ਨਹੀਂ ਦਿੰਦੇ। ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾਉਣਾ। ਇਹ ਗੱਲ ਸੁਣ ਕੇ ਸੰਗਤ ਨੂੰ ਨਿਸ਼ਚੇ ਹੋ ਗਿਆ ਤੇ ਭਾਈ ਗੁਰਦਾਸ ਜੀ ਦੇ ਨਾਲ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਉਹ ਸਾਰੀ ਭੇਟਾ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੇ ਅੱਗੇ ਲਿਆ ਰੱਖੀ। ਇਹ ਬਚਨ ਦੇਖ ਕੇ ਗੁਰੂ ਸਾਹਿਬ ਨੇ ਫਰਮਾਇਆ, ਬਚਨ ਇਹ ਸ਼ਬਦ ਤਾਂ ਉਚਾਰਿਆ, ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰੇ ਆ। ਰੇ ਤੋਂ ਭਾਵ ਹੁੰਦਾ ਭਾਈ, ਭਾਈ ਗੁਰਦਾਸ ਜੀ, ਸਾਧ ਸੰਗਤ ਜੀ, ਤੁਸਾਂ ਨੇ ਆਪਣੇ ਮਨ ਵਿੱਚ ਕਾਹੇ ਤੋਂ ਭਾਵ ਕਿਉਂ ਉਦਮ ਚਿਤਵਿਆ? ਜਦੋਂ ਵਾਹਿਗੁਰੂ ਜੀ ਆਪ ਸਾਡੇ ਖਾਣ ਪੀਣ ਦੇ ਉਦਮ ਵਿੱਚ ਪਏ ਹੋਏ ਨੇ ਤਾਂ ਤੁਹਾਨੂੰ ਉਦਮ ਕਰਨ ਦੀ ਕੀ ਲੋੜ ਹੈ? ਇੰਨਾ ਜੋ ਦੇ ਰਹੇ ਨੇ ਠੀਕ ਹੈ ਬਸ। ਇਸ ਤਰੀਕੇ ਨਾਲ ਆਹਰ ਦਾ ਮਤਲਬ ਉਦਮ ਵੀ ਹੈ ਨਾ, ਰਾਮਕਲੀ ਰਾਗ ਦੇ ਵਿੱਚ ਐਸਾ ਸ਼ਬਦ ਵੀ ਆਉਂਦਾ। ਤੇ ਇਸ ਤਰੀਕੇ ਨਾਲ ਇਹ ਥਾਂ ਜਿੱਥੇ ਮਹਾਰਾਜ ਦਾ ਸਥਾਨ ਹੈ, ਜਿੱਥੇ ਪੈਸੇ ਇਕੱਠੇ ਕੀਤੇ, ਪਿੱਪਲੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ, ਮਹਾਰਾਜ ਤਾਂ ਆਪ ਕਹਿੰਦੇ ਨੇ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਫਿਰ ਸਤਿਗੁਰੂ ਆਪ ਕਹਿੰਦੇ ਨੇ ਤਿਲੰਗ ਰਾਗ ਦੇ ਵਿੱਚ ਵੀ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਰਾਖੇਗਾ ਤੈਨੂੰ ਰੱਖੇਗਾ ਬਈ, ਪਰਮਾਤਮਾ ਰੋਟੀ ਦੇਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਕਿਉਂ ਇੰਨਾ ਉਦਮ ਕਰਦੇ ਹੋ? ਜਿਹੜੀ ਹੁਣ ਆਪਣੇ ਮਸਤਕ ਤੇ ਪ੍ਰਾਲਬਧ ਲਿਖੀ ਹੋਈ ਆ ਉਹੀ ਮਿਲਣੀ ਆ ਨਾ। ਸੈਲ ਪੱਥਰ ਮੈਂ ਜੰਤੂ ਪਾਏ, ਤਾ ਕਾ ਰਿਜ ਕੋ ਆਗਾ ਕਰ ਧਰੇ ਆ। ਦੇਖੋ ਭਾਈ ਗੁਰਦਾਸ ਜੀ, ਸਾਧ ਸੰਗਤ ਜੀ, ਪੱਥਰਾਂ ਦੀਆਂ ਸਿਲਾਂ ਜਿਹੜੀਆਂ ਹੁੰਦੀਆਂ ਨੇ, ਵੱਡੇ ਵੱਡੇ ਪੱਥਰ ਹੁੰਦੇ ਨੇ, ਸੈਲ ਤੋਂ ਭਾਵ ਖੁਸ਼ਕ ਪੱਥਰਾਂ ਵਿੱਚ ਜੀਵ ਜੰਤ ਪੈਦਾ ਕਰਕੇ ਪ੍ਰਮਾਤਮਾ ਉਹਨਾਂ ਦਾ ਰਿਜਕ ਵੀ ਦਿੰਦਾ। ਉਹ ਪੱਥਰ ਦੇ ਵਿੱਚ ਹੀ ਰਿਜਕ ਪਹਿਲਾਂ ਹੀ ਰੱਖਿਆ ਹੁੰਦਾ, ਉਹਨਾਂ ਦਾ ਰਿਜਕ ਅੱਗੇ ਤਿਆਰ ਕਰਕੇ ਰੱਖਿਆ ਹੁੰਦਾ। ਸਭਨਾ ਸਾਰ ਕਰੇ ਸੁਖਦਾਤਾ, ਆਪੇ ਰਿਜਕ ਪਹੁੰਚਾਏਗਾ। ਮਹਾਰਾਜ ਜੀ ਇਹ ਵੀ ਵਚਨ ਕਰਦੇ ਨੇ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ। ਪੱਥਰ ਦੇ ਵਿੱਚ ਕੀੜਾ ਗੁਪਤ ਰਹਿੰਦਾ, ਉਹਦੇ ਵਿੱਚੋਂ ਨਾ ਆਉਣ ਨੂੰ ਨਾ ਜਾਣ ਨੂੰ ਕੋਈ ਰਸਤਾ। ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਧੰਨਾ ਭਗਤ ਜੀ ਕਹਿੰਦੇ ਨੇ ਡਰਦਾ ਕਿਉਂ ਹੈ, ਜਦ ਪੱਥਰ ਦੇ ਅੰਦਰ ਜਿੱਥੇ ਆਉਣ ਜਾਣ ਨੂੰ ਕੋਈ ਥਾਂ ਵੀ ਨਹੀਂ, ਅੰਦਰ ਹੀ ਜੀਵ ਹੈ। ਪੱਥਰਾਂ ਦੇ ਵਿੱਚ ਵੀ ਵਾਹਿਗੁਰੂ ਸਾਰੇ ਜੀਵਾਂ ਨੂੰ ਰੋਟੀ ਦਿੰਦਾ, ਉਹਨਾਂ ਦੀ ਜਿਹੀ ਜਿਹੀ ਖੁਰਾਕ ਹੈ ਉਹੀ ਜੀ ਉੱਥੇ ਪਹਿਲੇ ਰੱਖ ਦਿੰਦਾ। ਸੋ ਇਸ ਕਰਕੇ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਗੁਰਦਾਸਪੁਰ ਜ਼ਿਲ੍ਹੇ ਧਾਰੀਵਾਲ ਪੈਂਦਾ, ਉੱਥੇ ਤੁਰੇ ਜਾਂਦੇ ਸੀ, ਉੱਥੇ ਪੁਲ ਬਣ ਰਿਹਾ ਸੀ, ਮਜ਼ਦੂਰਾਂ ਨੇ ਇੱਕ ਪੱਥਰ ਕੱਟ ਰਹੇ, ਉਹ ਕੁਦਰਤੀ ਲੰਘਦਿਆਂ ਲੰਘਦਿਆਂ ਦੇਖਿਆ ਪੱਥਰ ਦੋ ਫਾੜ ਕਰ ਲਿਆ ਉਹਨਾਂ ਨੇ ਕੱਟ ਕੇ, ਉਹਦੇ ਵਿੱਚ ਇੱਕ ਕੀੜਾ ਨਿਕਲਿਆ ਛੋਟਾ ਜਿਹਾ। ਸੰਤਾਂ ਨੇ ਸਾਰੇ ਸਿੰਘਾਂ ਨੂੰ ਬੁਲਾਇਆ, ਆਹ ਦੇਖੋ ਬਈ, ਕਥਾ 'ਚ ਕਦੇ ਦੱਸਣਾ ਪੈਂਦਾ, ਆਹ ਦੇਖੋ ਕੀੜਾ ਪੱਥਰ ਦੇ ਵਿੱਚੋਂ ਨਿਕਲਿਆ, ਕੋਈ ਰਾਹ ਤਾਂ ਨਹੀਂ? ਉਹਦੇ ਉਦਾਲੇ ਦੁਆਲੇ ਕੋਈ ਚੀਜ਼ ਭੁਰਮੀ ਜੀ ਜਿਵੇਂ ਸ਼ੱਕਰ ਜੀ ਹੁੰਦੀ ਐਂ ਪਈ ਕੀੜੇ ਦੇ ਕੋਲੇ। ਕਹਿੰਦੇ ਇਹਨੂੰ ਚੱਟ ਕੇ ਦੇਖ ਲਓ। ਜਦ ਮਾੜੀ ਜੀ ਚੁੱਕ ਕੇ ਮੂੰਹ ਨੂੰ ਲਾਈ, ਮਿਠਾਸ ਨਿਰੀ ਮਿਠਾਸ, ਪੱਥਰ ਦੇ ਵਿੱਚ ਸ਼ੱਕਰ, ਮਿਠਾਸ ਪੱਥਰ ਵਿੱਚ। ਪਰਮਾਤਮਾ ਨੇ ਕੀੜੇ ਦੀ ਰੋਜੀ ਰੋਟੀ ਪੱਥਰ ਦੇ ਅੰਦਰ ਹੀ ਰੱਖੀ ਹੋਈ ਸੀ। ਆਪੇ ਭਾਂਤ ਬਣਾਏ ਬਹੁ ਰੰਗੀ ਸਿਸ਼ਟ ਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੈ ਕਰੇ ਕਰਾਏ ਸਰਬ ਜੀਆਂ ਨੂੰ ਰਿਜਕ ਦੀਆ ਕਿ ਰੋਜ਼ੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ। ਉਹ ਪਰਮਾਤਮਾ ਨੇ ਸਾਰਿਆਂ ਨੂੰ ਦੇਣਾ, ਸਭ ਕੁਝ ਬਖਸ਼ਿਸ਼ ਕਰਨਾ। ਮਨੁੱਖ ਦਾ ਵਿਸ਼ਵਾਸ ਹੀ ਉਹਨੂੰ ਜਿਤਾਉਂਦਾ, ਜੇ ਵਿਸ਼ਵਾਸ ਨਹੀਂ ਤਾਂ ਫਿਰ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਨੇ, ਤਾਂਹੀਓ ਦਸਵੇਂ ਪਾਤਸ਼ਾਹ ਕਹਿੰਦੇ, ਦੇਹੀ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਮਹੁ ਨਾ ਕਰੋ, ਕਦੇ ਨਾ ਟਲਾਂ ਚੰਗੇ ਕਰਮ ਤੋਂ, ਮੈਨੂੰ ਇਹ ਵਰ ਦਿਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰਿਆਂ ਨੂੰ ਦੱਸਿਆ ਕਿ ਰਿਜਕ ਪਰਮਾਤਮਾ ਨੇ ਜੋ ਲਿਖਿਆ ਕਰਤਾਰ ਦਾ ਭਾਣਾ ਮੰਨ ਕੇ ਅਸੀਂ ਮਿੱਸੀਆਂ ਰੋਟੀਆਂ ਹੀ ਖਾ ਰਹੇ ਹਾਂ। ਇਸ ਤਰ੍ਹਾਂ ਅੱਗੇ ਚੱਲ ਕੇ ਫਿਰ ਜੋ ਬਖਸ਼ਿਸ਼ਾਂ ਕਰਦੇ ਨੇ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਤ ਹਰਿਆ, ਬਈ ਸੁੱਕੀਆਂ ਲੱਕੜਾਂ ਹਰੀਆਂ ਹੋ ਜਾਂਦੀਆਂ, ਸਭ ਕੁਛ ਹੋ ਜਾਂਦਾ। ਐਸਾ ਇੱਕ ਉਥਾਨ ਕਾ ਦੂਸਰੀ ਹੁਣ ਬਣੀ, ਭਾਈ ਮਾਧਵ ਦਾਸ ਜੀ ਹੋਏ ਨੇ। ਇਹ ਉਪਦੇਸ਼ ਭਾਈ ਗੁਰਦਾਸ ਜੀ ਨੂੰ ਦੇ ਹੀ ਰਹੇ ਸੀ, ਇੰਨੇ ਨੀ ਸੰਤ ਮਾਧਵ ਦਾਸ ਜੀ ਕਸ਼ਮੀਰ ਦੀ ਸੰਗਤ ਅਤੇ ਰਾਜੇ ਨੂੰ ਪਰਿਵਾਰ ਸਮੇਤ ਲੈ ਕੇ ਉੱਥੇ ਪਹੁੰਚ ਗਏ, ਸ੍ਰੀ ਹਰਿਮੰਦਰ ਸਾਹਿਬ ਦੇ ਪਾਸ ਜਿੱਥੇ ਸਤਿਗੁਰੂ ਬਹਿ ਕੇ ਸੇਵਾ ਕਰਾਉਂਦੇ ਸੀ। ਹੁਣ ਸੰਤ ਮਾਧਵ ਦਾਸ ਜੀ ਕਸ਼ਮੀਰ ਵਿੱਚ ਹਰ ਰੋਜ਼ ਪਰਮੇਸ਼ਰ ਦੀ ਕਥਾ ਕਰਿਆ ਕਰਦੇ, ਸੰਗਤ ਬੜੀ ਦੂਰ ਦੁਰਾਡਿਓਂ ਸ਼ਾਹ ਨਾਲ ਕਥਾ ਸੁਣਨ ਆਉਂਦੀ, ਇਹੀ ਜੀ ਮਿੱਠੀ ਅੰਮ੍ਰਿਤ ਰੂਪ ਕਥਾ ਕਰਦੇ ਜੋ ਰਾਤ ਦੇ ਦੋ ਦੋ ਵੱਜ ਜਾਣ ਕੋਈ ਪ੍ਰੇਮੀ ਉੱਠਦਾ ਹੀ ਨਹੀਂ ਸੀ। ਇੱਕ ਦਿਨ ਚ ਸ਼ਹਿਰ ਦੇ ਵਿੱਚ ਚੋਰਾਂ ਨੇ ਕਿਸੇ ਦਾ ਘਰ ਲੁੱਟ ਲਿਆ, ਉਹਨੇ ਰਾਜੇ ਕੋਲ ਫਰਿਆਦ ਕੀਤੀ, ਰਾਜੇ ਨੇ ਹੁਕਮ ਦੇ ਕੇ ਬੜੀ ਪੜਤਾਲ ਕਰਵਾਈ, ਚੋਰਾਂ ਦਾ ਪਤਾ ਨਾ ਲੱਗਿਆ। ਅਖੀਰ ਰਾਜੇ ਨੇ ਸਾਰੇ ਢੋਲ ਵਾਲਾ ਬੰਦਾ ਫੇਰ ਦਿੱਤਾ, ਉਹਨੂੰ ਡਾਉਂਡੀ ਕਹਿੰਦੇ ਸੀ, ਅਨਾਊਂਸਮੈਂਟ ਕਰਾਉਣੀ ਸਾਰੇ ਕਿਤੇ, 12 ਵਜੇ ਤੋਂ ਪਿੱਛੋਂ ਸ਼ਹਿਰ ਚ ਕੋਈ ਆਦਮੀ ਨਾ ਫਿਰਿਆ ਕਰੇ, ਇਹ ਡਾਉਂਡੀ ਪਿੱਟਤੀ, ਜਿਹੜਾ ਫਿਰੇਗਾ ਉਹਨੂੰ ਸੂਲੀ ਤੇ ਟੰਗ ਦਿੱਤਾ ਜਾਵੇਗਾ, ਬਾਦਸ਼ਾਹ ਨੇ ਕਿਹਾ। ਹੁਣ ਇਹ ਬਾਦਸ਼ਾਹੀ ਹੁਕਮ ਸੁਣ ਕੇ ਸੰਗਤ ਨੇ ਸੰਤਾਂ ਪਾਸ ਬੇਨਤੀ ਕੀਤੀ, ਮਹਾਰਾਜ ਹੁਣ ਕਥਾ ਦਾ ਭੋਗ 11:30 ਵਜੇ ਪਾ ਲਿਆ ਕਰੋ, ਤਾਂ ਕਿ 12 ਵਜੇ ਤੱਕ ਆਪੋ ਆਪਣੇ ਘਰੀ ਪਹੁੰਚ ਜਾਇਆ ਕਰੀਏ। ਸੰਤਾਂ ਨੇ ਕਿਹਾ ਚੰਗਾ। ਉਸ ਦਿਨ ਤੋਂ ਭੋਗ ਵੇਲੇ ਸਿਰ ਪੈਣ ਤਾਂ ਲੱਗ ਗਿਆ। ਫਿਰ ਕੁਝ ਸਮੇਂ ਮਗਰੋਂ ਇੱਕ ਦਿਨ ਐਸਾ ਵੀ ਪ੍ਰਸੰਗ ਚੱਲ ਪਿਆ ਕਿ ਭੋਗ ਨੂੰ ਦੇਰ ਹੋਈ, ਸੰਗਤਾਂ ਅੰਦਰੋਂ ਘਬਰਾਈ ਜਾਣ, ਇੱਕ ਦੋ ਆਦਮੀ ਉੱਠਣੇ ਸ਼ੁਰੂ ਹੋ ਗਏ ਤਾਂ ਹੌਲੀ ਹੌਲੀ ਸਾਰੀ ਸੰਗਤ ਉੱਠ ਕੇ ਚਲੀ ਗਈ, ਪਰ ਇੱਕ ਲੜਕਾ ਉੱਠ ਕੇ ਨਾ ਗਿਆ, ਕਿਉਂਕਿ ਉਹਦਾ ਨਿਯਮ ਸੀ ਜਦ ਭੋਗ ਪੈ ਜਾਏਗਾ ਤਾਂਹੀਓ ਜਾਵਾਂਗੇ, ਆਗਿਆ ਲੈ ਕੇ ਜਾਂਦਾ। ਉਹ ਦਿਨ ਉਹ ਲੜਕਾ 1 ਵਜੇ ਸੰਤਾਂ ਪਾਸੋਂ ਗਿਆ ਲੈ ਕੇ ਪ੍ਰਸ਼ਾਦ, ਫੇਰ ਹੀ ਗਿਆ ਤਾਂ ਅੱਗੇ ਸਿਪਾਹੀਆਂ ਨੇ ਬਾਜ਼ਾਰ ਜਾਂਦਾ ਵੇਖ ਕੇ ਫੜ ਲਿਆ, ਕਿਹਾ ਤੈਨੂੰ ਡਰ ਨਹੀਂ, ਤੂੰ ਰਾਜੇ ਦਾ ਹੁਕਮ ਦੀ ਉਲੰਘਣਾ ਕੀਤੀ, ਤੂੰ ਰਾਤ ਆਪਣੇ ਪਾਸ ਰੱਖ ਕੇ ਦਿਨੇ ਕਚਹਿਰੀ ਲੈ ਗਏ, ਰਾਜੇ ਸਾਹਮਣੇ ਖੜਾ ਕੀਤਾ, ਕਹਿਣ ਲੱਗੇ ਰਾਜਾ ਇਹ ਲੜਕੇ ਨੇ ਆਜ ਦੇ ਹੁਕਮ ਦੀ ਉਲੰਘਣਾ ਕੀਤੀ, ਇਹਨੂੰ ਸਜ਼ਾ ਦੇਈਏ। ਰਾਜੇ ਨੇ ਕਿਹਾ ਮੇਰੇ ਤੇਰੇ ਮਾਂ ਪਿਓ ਕਿੱਥੇ ਨੇ ਬਈ? ਲੜਕੇ ਦੱਸਿਆ ਫਲਾਣੇ ਮਹੱਲੇ ਫਲਾਣੇ ਥਾਂ ਰਹਿੰਦੇ, ਬੁਲਾ ਕੇ ਉਸ ਵਕਤ ਕਿ ਤੁਹਾਡੇ ਲੜਕੇ ਨੇ ਹੁਕਮ ਨਹੀਂ ਮੰਨਿਆ, ਸਜ਼ਾ ਦੇ ਲਾਇਕ ਆ। ਮਾਂ ਪਿਓ ਨੇ ਕਿਹਾ ਇਹ ਤਾਂ ਸਾਡਾ ਕਿਹਾ ਵੀ ਨਹੀਂ ਮੰਨਦਾ, ਜੇ ਤੁਹਾਡੀ ਮਰਜ਼ੀ ਕਰ ਲਓ, ਇਹ ਤਾਂ ਐਵੇਂ ਬਸ ਉੱਧਰ ਚਲਿਆ ਗਿਆ ਉੱਧਰ ਚਲਿਆ ਗਿਆ, ਉੱਥੇ ਸੰਤਾਂ ਕੋਲ ਬੈਠਾ ਰਹਿਣਾ ਜਾ ਕੇ, ਵਿਹਲੜ ਜਿਹਾ ਹੈਗਾ, ਕੋਈ ਕੰਮ ਨਹੀਂ ਕਾਰ ਨਹੀਂ ਕਰਦਾ, ਸਾਨੂੰ ਨਹੀਂ ਪਤਾ, ਜਿਵੇਂ ਮਰਜ਼ੀ ਸਜ਼ਾ ਦਿਓ ਨਾ ਦਿਓ, ਮਾਂ ਬਾਪ ਵੀ ਮੁੱਕਰ ਗਏ। ਰਾਜੇ ਨੇ ਕਿਹਾ ਤੇਰਾ ਹੋਰ ਵੀ ਕੋਈ ਹੈ? ਲੜਕੇ ਨੇ ਕਿਹਾ ਹਾਂ ਮੇਰੀ ਇਸਤਰੀ ਹੈ ਪਰਿਵਾਰ ਹੈ। ਰਾਜੇ ਨੇ ਉਸੇ ਵੇਲੇ ਇਸਤਰੀ ਪਰਿਵਾਰ ਨੂੰ ਬੁਲਾ ਕੇ ਹੁਕਮ ਅਦੂਲੀ ਦੀ ਸਜ਼ਾ ਦੱਸੀ। ਇਸਤਰੀ ਹੱਸ ਕੇ ਕਹਿਣ ਲੱਗੀ ਸਾਡੇ ਤਾਂ ਕੰਮ ਦਾ ਹੀ ਨਹੀਂ, ਨਾ ਸਾਡੇ ਕੋਲ ਆਉਂਦਾ ਨਾ ਕਰਦਾ, ਅਤੇ ਬੱਚਿਆਂ ਤੋਂ ਪੁੱਛਿਆ ਤਾਂ ਉਹਨਾਂ ਕਿਹਾ ਵੀ ਸਾਡਾ ਪਿਤਾ ਕਾਹਦਾ ਸੰਤਾ ਕਦੇ ਕੋਈ ਚੀਜ਼ ਵੀ ਨਹੀਂ ਲਿਆ ਕੇ ਦਿੰਦਾ, ਕਿਉਂਕਿ ਉਹ ਜ਼ਿਆਦਾ ਭਗਤੀ ਵੀ ਕਰਦਾ ਹੁੰਦਾ ਸੀ। ਰਾਜੇ ਨੇ ਕਿਤੇ ਹੋਰ ਵੀ ਕੋਈ ਸੰਬੰਧੀ ਸਹਾਇਕ ਹੈ ਬੁਲਾ ਲਈਏ? ਲੜਕੇ ਨੇ ਸੰਤ ਮਾਧਵ ਦਾਸ ਜੀ ਮੇਰੇ ਬੜੇ ਪਿਆਰ ਵਾਲੇ ਨੇ, ਤਾਂ ਰਾਜੇ ਨੇ ਆਦਮੀ ਭੇਜ ਕੇ ਸੱਦਿਆ। ਜਿਸ ਵੇਲੇ ਰਾਜੇ ਦੇ ਸਾਹਮਣੇ ਆ ਖੜੇ ਹੋਏ ਤਾਂ ਰਾਜੇ ਨੇ ਕਿਹਾ ਸੰਤ ਜੀ ਇਹ ਲੜਕਾ ਤੁਹਾਡਾ ਕੀ ਲੱਗਦਾ? ਕਹਿੰਦੇ ਜੋ ਮਰਜ਼ੀ ਆਵੇ ਸਮਝ ਲੈ, ਭਾਵੇਂ ਸਤਸੰਗੀ ਸਮਝ ਲੈ, ਚੇਲਾ ਸਮਝ ਲੈ, ਭਾਵੇਂ ਮੇਰਾ ਪੁੱਤ ਸਮਝ ਲੈ। ਇਹ ਗੱਲ ਸੁਣ ਕੇ ਰਾਜੇ ਨੇ ਕਿਹਾ ਲੜਕੇ ਨੇ ਹੁਕਮ ਅਦੂਲੀ ਕੀਤੀ ਹੈ, ਮੈਂ ਇਹਨੂੰ ਸੂਲੀ ਤੇ ਚੜ੍ਹਾਉਣ ਲੱਗਿਆ, ਜੇ ਸਹਾਇਤਾ ਕਰ ਸਕੋ ਤਾਂ ਕਰ ਲਓ। ਮਾਧਵ ਦਾਸ ਜੀ ਨੇ ਕਿਹਾ ਮੈਨੇ ਇਹਦੀ ਸਹਾਇਤਾ ਕੀ ਕਰਨੀ ਹੈ? ਜਿਸ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇਹ ਸਿੱਖ ਹੈ, ਆਪੇ ਸਹਾਇਤਾ ਕਰਨਗੇ ਇਹਦੀ। ਸੋ ਜਿਸ ਵੇਲੇ ਰਾਜੇ ਨੇ ਜਲਾਦਾਂ ਨੂੰ ਸੱਦ ਕੇ ਸੂਲੀ ਤੇ ਚੜ੍ਹਾਉਣ ਦਾ ਹੁਕਮ ਦਿੱਤਾ ਉਹ ਲੜਕੇ ਨੂੰ, ਤਾਂ ਜਲਾਦਾਂ ਨੇ ਉਸ ਲੜਕੇ ਨੂੰ ਸੂਲੀ ਤੇ ਚਾੜਿਆ, ਸੂਲੀ ਹਰੀ ਹੋ ਗਈ, ਲੜਕੇ ਦਾ ਬਾਲ ਵੀ ਵਿੰਗਾ ਨਾ ਹੋਇਆ, ਵਿੱਚ ਕਰਤਾ ਪੁਰਖ ਖਲੋਆ, ਬਾਲ ਨਾ ਵਿੰਗਾ ਹੋਆ। ਇਹ ਤਾਂ ਗੁਰੂ ਅਰਜਨ ਦੇਵ ਜੀ ਨੇ ਕੌਤਕ ਕਰਨਾ ਸੀ ਕਰ ਦਿੱਤਾ। ਰਾਜੇ ਨੇ ਜਦ ਕੌਤਕ ਦੇਖਿਆ ਹੈਰਾਨ ਰਹਿ ਗਿਆ ਵੀ ਇਹ ਕੋਈ ਸ਼ਕਤੀਵਾਨ ਸੰਤ ਹੈ, ਕਿਧਰੇ ਮੈਨੂੰ ਸਰਾਪ ਹੀ ਨਾ ਦੇ ਦੇ। ਉਸ ਵੇਲੇ ਚਰਨੀ ਪੈ ਗਿਆ, ਕਹਿੰਦੇ ਮੈਨੂੰ ਬਖਸ਼ ਲਓ। ਸੰਤਾਂ ਨੇ ਕਿਹਾ ਮੈਂ ਕੀ ਬਖਸ਼ਣਾ, ਹੁਣ ਤੂੰ ਗਲਤੀ ਕੀਤੀ ਹੈ, ਗੁਰੂ ਅਰਜਨ ਦੇਵ ਦੇ ਸਿੱਖ ਨੂੰ ਤੂੰ ਸੂਲੀ ਚੜ੍ਹਾਉਣ ਲੱਗਿਆ ਸੀ, ਹੁਣ ਤਾਂ ਉੱਥੇ ਹੀ ਚੱਲ, ਗੁਰੂ ਅਰਜਨ ਦੇਵ ਜੀ ਇਹ ਬਖਸ਼ਣਗੇ ਤੈਨੂੰ। ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮੈਨੂੰ ਦਰਸ਼ਨ ਫਿਰ ਹੁਣੇ ਕਰਵਾਓ, ਨਹੀਂ ਮੈਨੂੰ ਸਰਾਪ ਲੱਗ ਜਾਣਾ। ਰਾਜੇ ਦੇ ਚੱਲਣ ਨਾਲ ਰਾਜੇ ਦਾ ਸਾਰਾ ਪਰਿਵਾਰ ਵੀ ਤਿਆਰ, ਸ਼ਹਿਰ ਦੀ ਸੰਗਤ ਵੀ ਤਿਆਰ, ਮਾਧਵ ਦਾਸ ਜੀ ਸਾਰੀ ਸੰਗਤ ਸਮੇਤ ਰਾਜੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ। ਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦਰਸ਼ਨ ਕੀਤੇ, ਫਿਰ ਯਥਾ ਸ਼ਕਤ ਬੇਅੰਤ ਭੇਟਾ ਗੁਰਾਂ ਦੇ ਅੱਗੇ ਰੱਖੀ, ਕਸ਼ਮੀਰ ਦਾ ਸਾਰਾ ਜ਼ਿਕਰ ਸੁਣਾਇਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਸੁਣ ਕੇ ਇਹਨਾਂ ਸਾਰਿਆਂ ਨੂੰ ਬਖਸ਼ਿਸ਼ਾਂ ਕੀਤੀਆਂ। ਜਦੋਂ ਸਾਰੀ ਗੱਲ ਸੁਣੀ ਉਸ ਵਕਤ, ਤੇ ਮਹਾਰਾਜ ਏਦਾਂ ਏਦਾਂ ਗਲਤੀ ਹੋ ਗਈ, ਅਸੀਂ ਸਤਸੰਗੀ ਪੁਰਸ਼ ਨੂੰ ਸੂਲੀ ਤੇ ਚੜ੍ਹਾਉਣ ਲੱਗੇ ਸੀ, ਸਾਤੋਂ ਗਲਤੀ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਰੇ ਬੈਠੇ ਸੀ ਭਾਈ ਗੁਰਦਾਸ ਜੀ ਹੋਰ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਸਿੱਖੋ ਸਾਧ ਸੰਗਤ, ਮੇਰੇ ਆਨੰਦ ਪਿਆਰੇ ਮਾਧਵ ਦਾਸ ਜੀ ਦੀ ਸਤਸੰਗਤ ਵਿੱਚ ਜੋ ਮਿਲਿਆ ਉਹ ਵੀ ਤਰ ਗਿਆ। ਅਥਵਾ ਮਾ ਤੋ ਭਾਵ ਮਾਇਆ ਦਾ ਤੋ ਪਤੀ ਪਰਮਾਤਮਾ, ਹੇ ਮੇਰੇ ਪਤੀ ਪਰਮਾਤਮਾ ਜੀ, ਸਤਸੰਗਤ ਵਿੱਚ ਮਿਲਿਆ ਜਿਹੜਾ ਨਾ ਤੁਹਾਡੀ ਚ, ਉਹ ਤਰ ਗਿਆ ਹੈ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਸੋ ਇਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਕਰਕੇ ਮਾਧਵ ਦਾਸ ਜੀ ਨੇ ਪਰਮ ਪਦਵੀ ਦੀ, ਆਤਮ ਪਦਵੀ ਦੀ ਪ੍ਰਾਪਤੀ ਕੀਤੀ। ਸੁੱਕਾ ਕਾਠ, ਸੁੱਕੀ ਜਿਹੜੀ ਲੱਕੜ ਸੀ, ਉਹ ਸੂਲੀ ਹਰੀ ਭਰੀ ਹੋ ਗਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਸਤਸੰਗਤ ਵਿੱਚ ਹੈ, ਤੇ ਸਤਸੰਗਤ ਵਿੱਚ ਆਉਣ ਕਰਕੇ ਕਿਰਪਾ ਹੋ ਜਾਂਦੀ ਜੀਵ ਦੇ ਉੱਤੇ। ਗੁਰਾਂ ਦੀ ਕਿਰਪਾ ਨਾਲ ਅੰਤਰੀ ਭਾਵ ਚ ਸਤਿਗੁਰੂ ਇਹ ਕਹਿੰਦੇ ਨੇ, ਜੋ ਸਾਰਿਆਂ ਵਿੱਚ ਅਤੇ ਮੇਰੇ ਵਿੱਚ, ਸਭ ਤੁਹਾਡੇ ਵਿੱਚ ਵੀ ਜੋ ਮਿਲਿਆ ਹੋਇਆ ਮਾਇਆ ਦਾ ਧੌਪਤੀ ਪਰਮਾਤਮਾ ਨਾ, ਉਹਦੀ ਸਤਸੰਗਤ ਵਿੱਚ ਵੀ ਜਿਹੜਾ ਮਿਲਿਆ ਉਹ ਤਰ ਗਿਆ। ਗੁਰਾਂ ਦੀ ਕਿਰਪਾ ਨਾਲ ਉਹਨੇ ਵੀ ਪਰਮ ਪਦਵੀ ਨੂੰ ਪਾਇਆ। ਸੂਕੇ ਕਾਸ਼ਟ ਦਾ ਮਤਲਬ ਇੱਥੇ ਹੈ ਕਠੋਰ ਅੰਤ ਹੈ ਕਰਨ ਪੱਥਰ ਵਰਗਾ, ਵੀ ਜਿਹਦਾ ਮਨ ਹੋਵੇ ਸੰਗਤ ਵਿੱਚ ਆ ਕੇ ਉਹ ਲੱਕੜੀ ਵਾਂਗੂ ਹਰਾ ਭਰਾ ਹੋ ਜਾਂਦਾ, ਸ਼ੁਭ ਗੁਣ ਆ ਜਾਂਦੇ ਨੇ। ਕਾਸ਼ਟ ਮੈਂ ਜਿਉਂ ਬਸੰਤਰ ਹੈ, ਕਾਸ਼ਟ ਮੈਂ ਜਿਉਂ ਹੈ ਬੈਸੰਤਰ, ਮੱਥ ਸੰਜਮ ਕਾਢ ਕਢੀਜੈ। ਸੋ ਇਸ ਕਰਕੇ ਸੂਕਾ ਕਾਸ਼ਟ, ਇਹ ਜਿਹੜਾ ਹੈ ਨਾ ਸੂਕੇ ਕਾਸ਼ਟ, ਪਾਸ ਸੁੱਕੀਆਂ ਹੋਈਆਂ ਲੱਕੜਾਂ ਜਿਵੇਂ ਹਰੀਆਂ, ਜਿੱਥੇ ਵੀ ਸਤਿਗੁਰ ਨੇ ਚਰਨ ਪਾਏ ਨੇ, ਪਹਿਲੇ ਪਾਤਸ਼ਾਹ ਨੇ, ਦੂਜਿਆਂ ਨੇ, ਇੱਕ ਵਾਰ ਨੌਵੇਂ ਪਾਤਸ਼ਾਹ ਸਾਖੀ, ਹੋਰ ਪਾਤਸ਼ਾਹ ਨੇ ਸਾਖੀਆਂ ਆਉਂਦੀਆਂ ਨੇ, ਜਿੱਥੇ ਵੀ ਚਰਨ ਪਾਏ ਨੇ ਉੱਥੇ ਬਾਗ ਹਰੇ ਭਰੇ ਹੋ ਗਏ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਨਨ ਪਿਤਾ ਲੋਕ ਸੁੱਤ ਬੰਤਾ ਕੋਏ ਨਾ ਕਿਸਕੀ ਧਰਿਆ। ਉਹ ਕਿਉਂਕਿ ਭਗਤ ਵੀ ਨਾਲ ਹੀ ਆਇਆ ਸੀ ਜਿਹਦੇ ਕਰਕੇ ਸੂਲੀ ਹਰੀ ਹੋ ਗਈ, ਰਾਜਾ ਵੀ ਨਾਲ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸਲ ਵਿੱਚ ਦੁਨੀਆਂ ਦੇ ਅੰਦਰ ਜਨਨ ਹੁੰਦੀ ਮਾਤਾ ਪਿਤਾ ਅਤੇ ਹੋਰ ਲੋਕ ਸੰਬੰਧੀ, ਸੁੱਤ ਹੁੰਦਾ ਪੁੱਤਰ ਬੰਤਾ ਇਸਤਰੀ, ਕੋਈ ਵੀ ਕਿਸੇ ਦਾ ਜਿਹੜਾ ਨਾ ਧਰਿਆ ਤੋਂ ਭਾਵ ਕੋਈ ਕਿਸੇ ਦਾ ਆਸਰਾ ਨਹੀਂ ਹੈ। ਕਿਉਂਕਿ ਰਾਜੇ ਨੇ ਪੁੱਛਿਆ ਸੀ, ਬਈ ਬੱਚਾ ਤੇਰਾ ਹੋਰ ਕੌਣ ਹੈ, ਤੇਰਾ ਹੋਰ ਕੌਣ ਹੈ, ਕੋਈ ਕਿਸੇ ਦਾ ਸਾਥੀ ਨਹੀਂ, ਕੋਈ ਕਿਸੇ ਦਾ ਰਿਜਕ ਨਹੀਂ ਕਮਾਉਂਦਾ, ਸਭ ਅਕਾਲ ਪੁਰਖ ਦੇ ਮਹਾਰਾਜ ਕਹਿੰਦੇ ਹੁਕਮ ਦੇ ਵਿੱਚ ਹੈ। ਕਿਉਂਕਿ ਨੌਵੇਂ ਪਾਤਸ਼ਾਹ ਨੇ ਵੀ ਵਚਨ ਕੀਤਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮਹਾਰਾਜ ਕਹਿੰਦੇ ਸਾਰੇ ਆਪੋ ਆਪਣੇ ਸੁਖਾਂ ਦੇ ਵਿੱਚ ਹੀ ਲੱਗੇ ਹੋਏ ਨੇ। ਭਾਈ ਗੁਰਦਾਸ ਜੀ ਦਾ ਜੋ ਮਨ ਦੇ ਅੰਦਰ ਸ਼ੰਕਾ ਸੀ, ਜੋ ਹੰਕਾਰ ਸੀ, ਉਹ ਇਹ ਸ਼ਬਦ ਸੁਣਾ ਕੇ ਗੁਰਾਂ ਨੇ ਦੂਰ ਕੀਤਾ। ਫਿਰ ਸਤਿਗੁਰੂ ਸਿੱਖਿਆ ਦਿੰਦੇ ਨੇ ਕਿ ਭਾਵ ਕਿ ਜਿਵੇਂ ਕੋਈ ਲੁਹਾਰ ਪਾਸੋਂ ਕੜਾਹਾ ਕਢਵਾ ਰਿਹਾ ਹੋਵੇ, ਤਾਂ ਜੇ ਕੋਈ ਦੂਜਾ ਆਦਮੀ ਆ ਕੇ ਮੈਨੂੰ ਪਹਿਲੇ ਸੂਈ ਘੜ ਦੇ ਤਾਂ ਉਹ ਪਹਿਲੇ ਸੂਈ ਘੜ ਦਿੰਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਜੋ ਉਪਦੇਸ਼ ਦੇ ਰਹੇ ਸਨ, ਇਹ ਤਾਂ ਕੜਾਹੇ ਦੇ ਸਮਾਨ ਬਹੁਤ ਕੰਮ ਸੀ, ਤੇ ਮਾਧਵ ਦਾਸ ਜੀ ਦਾ ਪ੍ਰਸੰਗ ਕਥਨ ਕੀਤਾ ਇਹ ਸੂਈ ਵਾਂਗ ਸੀ। ਇਸ ਲਈ ਮਾਧਵ ਦਾਸ ਜੀ ਨੂੰ ਵਰ ਦੇ ਕੇ ਅਤੇ ਉਹਨਾਂ ਨੂੰ ਵਿਦਾ ਕਰਕੇ ਹੁਣ ਗੁਰੂ ਸਾਹਿਬ ਫਿਰ ਭਾਈ ਗੁਰਦਾਸ ਜੀ ਨੂੰ ਸਮਝਾ ਰਹੇ ਨੇ, ਆਪਾਂ ਨੂੰ ਸੰਗਤ ਨੂੰ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਇਹ ਭਾਈ ਗੁਰਦਾਸ ਜੀ ਉਹ ਠਾਕੁਰ ਜੋ ਪਰਮਾਤਮਾ ਨੂੰ ਆਪ ਸਿਰ ਸਿਰ ਸੇਤੀ ਸਾਰਿਆਂ ਨੂੰ ਸਿਰਜ ਸਿਰਜ ਕੇ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਸਾਰਿਆਂ ਦਾ ਰਿਜਕ ਪਰਮਾਤਮਾ ਭੇਜਦਾ, ਤੂੰ ਮਨ ਦੇ ਅੰਦਰ ਡਰਦਾ ਕਿਉਂ? ਕਿਉਂ ਐਸਾ ਤੇਰੇ ਮਨ ਚ ਖਿਆਲ ਆ ਗਿਆ ਗੁਰੂ ਕਾ ਪਿਆਰਾ ਹੈ, ਗੁਰੂ ਕੀ ਅੰਸ਼ ਵਿੱਚੋਂ ਹੈ, ਤੇਰੇ ਮਨ ਚ ਐਂ ਕਿਉਂ ਆ ਗਿਆ ਵੀ ਸਾਨੂੰ ਜੀ ਮਿੱਸੀਆਂ ਰੋਟੀਆਂ ਦਿੱਤੀਆਂ ਜੀ ਸਾਨੂੰ ਆ? ਹੁਣ ਜੇ ਰੱਬ ਨੇ ਲਿਖੀਆਂ ਹੀ ਹੋਣ ਮਿੱਸੀਆਂ, ਹੁਣ ਜਿਨ੍ਹਾਂ ਨੂੰ ਬਹੁਤ ਸ਼ੂਗਰ ਹੋ ਜਾਂਦੀ, ਡਾਕਟਰ ਕਹਿੰਦੇ ਬਸ ਛੋਲਿਆਂ ਦੀ ਰੋਟੀ ਖਾਈ ਹੋਰ ਨਾ ਖਾਈ, ਭਾਵੇਂ ਕਿੰਨੇ ਹੀ ਅਮੀਰ ਹੋਵੇ ਛੋਲਿਆਂ ਦੀ ਰੋਟੀ ਖਾਣੀ ਪੈਂਦੀ ਉਹਨੂੰ, ਫੇਰ ਹੀ ਸ਼ੂਗਰ ਘਟਦੀ ਆ ਉਹਦੀ। ਤੇ ਇਸ ਕਰਕੇ ਕਹਿੰਦੇ ਬੇਸਣ ਹੀ ਖਾਈ, ਕਣਕ ਨਾ ਖਾਈ। ਹੁਣ ਇਹ ਜਿਹੜਾ ਲਿਖਿਆ ਮੱਥੇ ਤੇ, ਭਾਵੇਂ ਕਿੰਨਾ ਹੀ ਅਮੀਰ ਹੋਵੇ, ਸਭ ਕੁਛ ਬੰਦ ਕਰ ਦੇ ਡਾਕਟਰ, ਸਭ ਬੰਦ ਕਰ ਦਿੰਦੇ, ਤੇਰਾ ਸਭ ਬੰਦ ਹੈ, ਕੁਛ ਨੀ ਖਾਣਾ, ਸਾਰਾ ਕੁਛ ਬੰਦ ਹੋ ਜਾਂਦਾ ਮਸਤਕ ਤੇ ਜੋ ਲਿਖਿਆ ਹੋਇਆ। ਇਸ ਕਰਕੇ ਸਿਰ ਬਾ ਸਿਰ ਅਰਥਾਤ ਜਿੱਥੇ ਕੋਈ ਉੱਥੇ ਹੀ ਹਰੇਕ ਨੂੰ ਰਿਜਕ ਖਾਣਾ ਪੀਣਾ ਸੰਭਾਹੇ ਦਾ ਅਰਥ ਹੈ ਪਹੁੰਚਾਉਂਦਾ ਹੈ। ਤੁਸਾਂ ਨੇ ਆਪਣੇ ਮਨ ਚ ਕਿਉਂ ਡਰ ਧਾਰਿਆ ਕਿ ਸਾਨੂੰ ਤਾਂ ਜੀ ਮਿੱਸੀਆਂ ਰੋਟੀਆਂ ਮਿਲ ਗਈਆਂ, ਸਾਡਾ ਹੋ ਗਿਆ? ਸਤਿਗੁਰੂ ਦੀ ਸੰਗਤ ਕਰਕੇ ਕਾਹੇ ਕੋ ਡੋਲਤ ਹੈ, ਕਿਉਂ ਡੋਲਦੇ? ਦਸਵੇਂ ਪਾਤਸ਼ਾਹ ਕਹਿੰਦੇ ਨੇ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਹਿ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲਾ ਹੈ। ਵਾਹਿਗੁਰੂ ਤੇਰੀ ਖਬਰ ਲੈਂਦਾ ਕਿਉਂ ਡੋਲੀ ਜਾਂਦਾ, ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਮਹਾਰਾਜ ਕਹਿੰਦੇ ਨੇ ਸਭਨਾ ਰਿਜਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਾ ਆਪੇ ਪ੍ਰਤਪਾਲਾ, ਸਾਰਿਆਂ ਨੂੰ ਰੋਜੀ ਰੋਟੀ ਭੇਜਦਾ ਵਾਹਿਗੁਰੂ, ਤੂੰ ਡਰਦਾ ਕਿਉਂ ਹੈ? ਊੜੇ ਊੜਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਛਰਿਆ। ਕਹਿੰਦੇ ਦੇਖੋ ਭਾਈ, ਸਾਰੀ ਸੰਗਤ, ਭਾਈ ਗੁਰਦਾਸ ਤੁਸੀਂ ਵੀ ਸੁਣੋ, ਊੜੇ ਊੜੇ ਆਵੈ, ਇਹ ਜਿਹੜੀਆਂ ਕੂੰਜਾਂ ਹੁੰਦੀਆਂ ਨੇ ਉੱਡ ਕੇ ਸੈਂਕੜੇ ਕੋਹਾਂ ਤੋਂ ਆਉਂਦੀਆਂ ਨੇ, ਜਿੱਥੇ ਬਰਫ਼ ਪੈਂਦੀ ਸਾਇਬਰੇਰੀਆ ਦੇ ਵਿੱਚ, ਉੱਥੋਂ ਕੂੰਜਾਂ ਸਾਰੀਆਂ ਉੱਡ ਕੇ ਇੰਡੀਆ ਚਲੀਆਂ ਜਾਂਦੀਆਂ, ਉੱਥੋਂ ਦਾ ਪ੍ਰਮਾਣ ਦਿੱਤਾ। ਉਹ ਦੇਖ ਲਓ ਪਿੱਛੇ ਆਂਡੇ ਦੇ ਜਾਂਦੀਆਂ ਆਪਣੇ, ਸਾਰੇ ਹਿੰਦੁਸਤਾਨ ਦੇ ਵਿੱਚ ਘੁੰਮਦੀਆਂ ਨੇ, ਕਿਉਂਕਿ ਸਾਇਬਰੇਰੀਆ 'ਚ ਬਰਫ਼ ਬਹੁਤ ਜ਼ਿਆਦਾ ਹੋਣ ਕਰਕੇ ਉੱਥੇ ਨਹੀਂ ਰਹਿ ਸਕਦੀਆਂ ਉਹ। ਅਤੇ ਇਸ ਪੱਛ ਹੈ ਉਹ ਆਪਣੇ ਆਉਣ ਤੋਂ ਪਿੱਛੋਂ ਬੱਚੇ ਜਿਹੜੇ ਆਂਡਿਆਂ 'ਚੋਂ ਨਿਕਲ ਕੇ ਬਾਹਰ ਬੱਚਿਆਂ ਨੂੰ ਛੱਡ ਆਉਂਦੀਆਂ ਨੇ ਵਿਚਾਰੇ ਨੂੰ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਉਹਨਾਂ ਬੱਚਿਆਂ ਨੂੰ ਚਿੜੀ ਵਾਂਗ ਖਲਾਵੈ ਤੋਂ ਭਾਵ ਕੌਣ ਖਵਾਲਦਾ ਉੱਥੇ, ਕੁੱਕੜੀ ਵਾਂਗ ਚੋਗਾ ਕੌਣ ਚੁਗਾਉਂਦਾ, ਨਹੀਂ ਨਾ ਕੋਈ ਚੁਗਾਉਂਦਾ ਨਾ ਕੋਈ ਖਵਾਉਂਦਾ ਉਹਨਾਂ ਨੂੰ। ਉਹਨਾਂ ਬੱਚਿਆਂ ਦੀ ਪਾਲਣਾ ਕਿਵੇਂ ਹੁੰਦੀ ਹੈ? ਮਨ ਮੈਂ ਸਿਮਰਨ ਕਰਿਆ, ਉਹਨਾਂ ਬੱਚਿਆਂ ਦੀ ਮਾਤਾ ਕੂੰਜ ਆਪਣੇ ਮਨ ਵਿੱਚ ਬੱਚਿਆਂ ਦਾ ਸਿਮਰਨ ਕਰਦੀ ਰਹਿੰਦੀ ਹੈ। ਦੇਖੋ ਸਿਮਰਨ ਕਰਨ ਨਾਲ ਹੀ ਉਹ ਬੱਚਾ ਉੱਥੇ ਪਲੀ ਜਾਂਦਾ, ਇੱਕ ਧਿਆਨ ਦੀ ਸ਼ਕਤੀ ਹੁੰਦੀ ਹੈ। ਹੋਰ ਵੀ ਮਹਾਰਾਜ ਨੇ ਪ੍ਰਮਾਣ ਦਿੱਤੇ, ਜਿਵੇਂ ਸੋ ਇਹ ਕੱਛੂ ਕੁੰਮਾ ਬਾਹਰ ਆਂਡੇ ਦੇ ਕੇ ਕੁੰਮੀ ਉੱਤੇ ਮਿੱਟੀ ਪਾ ਦਿੰਦੀ ਅਤੇ ਆਪ ਪਾਣੀ ਚ ਬੈਠ ਕੇ ਧਿਆਨ ਉਧਰ ਰੱਖਦੀ, ਬਸ ਉਹ ਧਿਆਨ ਦੇ ਨਾਲ ਹੀ ਆਂਡੇ ਪੱਕ ਜਾਂਦੇ ਨੇ। ਧਿਆਨ ਦੀ ਸ਼ਕਤੀ ਬਹੁਤ ਜ਼ਿਆਦਾ ਹੈ, ਧਿਆਨ ਦੀ ਇੰਨੀ ਜ਼ਿਆਦਾ ਸ਼ਕਤੀ ਹੈ, ਜੇ ਕੋਈ ਉਹਦਾ ਅਭਿਆਸ ਕਰ ਲਏ ਨਾ, ਆਹ ਹਿਪਨੋਟਾਈਜ਼ ਵਾਲੇ ਜਿਹੜੇ ਕਰਦੇ ਨੇ, ਬੰਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਸਮਾ ਦਿੰਦੇ ਨੇ, ਅੱਖਾਂ 'ਚ ਅੱਖਾਂ ਪਾ ਕੇ ਕਹਿਣਗੇ ਤੂੰ ਮਿਰਚ ਖਵਾ ਕੇ ਕਹਿਣਗੇ ਤੂੰ ਮਿੱਠੀ ਚੀਜ਼ ਖਾਧੀ ਹੈ, ਕਹਿੰਦੇ ਹਾਂ ਬਹੁਤ ਮਿੱਠੀ ਹੈ, ਬੰਦੇ ਦੀ ਬਿਰਤੀ ਸੁਰਤੀ ਬਦਲ ਦਿੰਦੇ ਨੇ। ਧਿਆਨ ਤਾਂ ਇੰਨਾ ਜ਼ਬਰਦਸਤ ਹੁੰਦਾ ਹੈ, ਕਹਿਣ ਦੀਆਂ ਗੱਲਾਂ ਅੱਤ ਕਥਨੀ ਹੋ ਜਾਂਦੀ, ਜੇ ਪਹਾੜ ਨੂੰ ਪਾੜਨਾ ਚਾਹੇ ਧਿਆਨ ਨਾਲ ਹੀ ਪਾੜ ਸਕਦਾ ਬੰਦਾ, ਧਿਆਨ ਦੀ ਸਮਾਧੀ ਲਾਉਣੀ ਪੈਂਦੀ, ਪਰ ਲੋੜ ਨਹੀਂ ਆਪਾਂ ਨੂੰ ਇਹਨਾਂ ਪਾਸੇ ਜਾਣ ਦੀ, ਪਏ ਤੇ ਗੱਲਾਂ ਨੇ। ਪਰ ਮਹਾਰਾਜ ਕਹਿੰਦੇ ਤੂੰ ਇਹ ਦੇਖ ਕਿ ਬੱਚਿਆਂ ਨੂੰ ਉਹ ਯਾਦ ਕਰਦੀ ਆ, ਅਤੇ ਦੇਖ ਲੈ ਬੱਚੇ ਇੱਥੇ ਉਹ ਯਾਦ ਕਰਦੀ, ਉੱਥੇ ਬੱਚੇ ਪਲ ਕੇ ਵੱਡੇ ਹੋ ਕੇ ਉੱਡ ਕੇ ਜਿੱਥੇ ਉਹਨਾਂ ਦੀ ਬੱਚਿਆਂ ਦੀ ਮਾਤਾ ਹੁੰਦੀ ਉੱਥੇ ਉੱਡ ਕੇ ਬੱਚਾ ਆ ਕੇ ਆਪਦੀ ਮਾਂ ਨੂੰ ਪਹਿਚਾਣ ਲੈਂਦਾ ਕਿ ਇਹ ਮੇਰੀ ਮਾਤਾ ਹੈ। ਦੇਖ ਲਓ ਮਹਾਰਾਜ ਕਹਿੰਦੇ ਇੰਨੀ ਸ਼ਕਤੀ ਹੁੰਦੀ। ਗੌੜੀ ਰਾਗ ਚ ਚੌਥੇ ਪਾਤਸ਼ਾਹ ਫੇਰ ਕਹਿੰਦੇ ਨੇ, ਜੈਸੀ ਗਗਨ ਫਿਰੰਤੀ ਉੜਤੀ ਕੱਪੜੇ ਬਾਗੇ ਵਾਲੀ, ਜਿਵੇਂ ਆਕਾਸ਼ ਵਿੱਚ ਉੜਦੀ ਫਿਰਦੀ ਚਿੱਟੇ ਕੱਪੜਿਆਂ ਵਾਲੀ ਭਾਵ ਚਿੱਟੇ ਖੰਭਾਂ ਵਾਲੀ, ਉਹ ਰਾਖਾ ਚੀਤ ਪਿੱਛੇ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ। ਬੱਚੇ ਚ ਚਿੱਤ ਰੱਖ ਕੇ ਪਾਲ ਲੈਣਾ, ਧਿਆਨ ਰੱਖਣਾ। ਧਿਆਨ ਚ ਬੜੀ ਸ਼ਕਤੀ ਹੈ। ਮਰਜ਼ੀ ਜਿੱਥੇ ਘੁੰਮੋ, ਟਰੱਕਾਂ ਚ, ਬੱਸਾਂ ਚ, ਕਾਰਾਂ ਚ, ਘਰਾਂ ਚ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਉੱਥੋਂ ਬੈਠੇ ਹੀ ਰੱਖਿਆ ਕਰੋ। ਜੇ ਤੁਹਾਡਾ ਧਿਆਨ ਸਤਿਗੁਰੂ ਕੋਲ ਆ ਗਿਆ ਤਾਂ ਸਤਿਗੁਰੂ ਦਾ ਧਿਆਨ ਤੁਹਾਡੇ ਚ ਵੀ ਚਲਿਆ ਗਿਆ। ਬਸ ਇਹ ਕਨੈਕਸ਼ਨ ਆਪਣਾ ਗੁਰਾਂ ਨਾਲ। ਰਾਤ ਦਿਨ ਜੇ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਧਿਆਨ ਵਿੱਚ ਹੀ ਬਹੁਤ ਸ਼ਕਤੀ। ਸਤਿਗੁਰੂ ਜਾਣ ਲੈਂਦੇ ਮੈਨੂੰ ਯਾਦ ਕਰਦਾ, ਰੋਟੀ ਖਾਂਦਾ ਯਾਦ ਕਰਦਾ, ਪਾਣੀ ਪੀਂਦਾ ਮੈਨੂੰ ਯਾਦ ਕਰਦਾ, ਹੁਣ ਸੌਣ ਲੱਗਿਆ ਮੈਨੂੰ ਯਾਦ ਕਰਦਾ, ਹੁਣ ਉੱਠ ਗਿਆ ਤਾਂ ਮੈਨੂੰ ਯਾਦ ਕਰਦਾ, ਫਲਾਨਾ ਕੰਮ ਹੈ ਤਾਂ ਮੈਨੂੰ ਅਰਦਾਸ ਕੀਤੀ ਮੈਨੂੰ ਯਾਦ ਕਰਦਾ, ਸਾਈ ਹੋਈ ਹੈ ਉਹਦੇ। ਜੇ ਗੁਰੂ ਨੂੰ ਯਾਦ ਕਰੀਏ, ਸਤਿਗੁਰੂ ਸਾਨੂੰ ਵੀ ਯਾਦ ਕਰਦੇ ਵੀ ਮੇਰਾ ਸਿੱਖ ਮੈਨੂੰ ਯਾਦ ਕਰ ਰਿਹਾ। ਭਾਈ ਗੋਂਦੇ ਨੇ ਧਿਆਨ ਨਾਲ ਚਰਨ ਪਕੜ ਲਏ ਸੀ, ਧਿਆਨ ਨਾਲ ਤਾਂ ਬਹੁਤ ਕੁਛ ਹੋ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਿਤੋਜ ਸਭੈ ਜਗ ਛਾਇਓ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਰਤਲ ਪਾਠ ਇਕੱਠਾ ਨਹੀਂ ਕਰਨਾ, ਠਾਕੁਰ ਕਰ ਤਲ ਧਰਿਆ। ਮਹਾਰਾਜ ਕਹਿਣ ਲੱਗੇ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਸੁਣੋ, ਸਾਰੀਆਂ ਜਿਹੜੀ ਨਿਧਾਨ ਹੁੰਦੀਆਂ ਨਾ, ਖਜ਼ਾਨੇ, ਨਿਧੀਆਂ ਤੇ ਰਿਧੀਆਂ ਸਿੱਧੀਆਂ, ਦਸ ਅਸ਼ਟ, ਦਸ ਤੇ ਅੱਠ ਅਠਾਰਾਂ, ਅਠਾਰਾਂ ਸਿਧਾਨ ਸਿੱਧੀਆਂ ਜਿਹੜੀਆਂ ਨੇ, ਸਾਰੇ ਖਜ਼ਾਨੇ ਜਿਹੜੇ ਨੇ, ਉਹ ਠਾਕੁਰ ਪਰਮਾਤਮਾ ਨੇ ਆਪਣੇ ਕਾਰ ਮਤਲਬ ਹੱਥ ਦੀ ਤਲ ਤਲੀ ਦੇ ਉੱਤੇ ਧਰਿਆ ਹੋਇਆ ਸਾਰਾ ਕੁਛ। ਜਿਸ ਵੇਲੇ ਵੀ ਕੋਈ ਭਗਤ ਆ ਕੇ ਮੰਗੇ, ਉਹ ਦੇਣ ਲੱਗਿਆ ਦੇਣ ਨਹੀਂ ਲਾਉਂਦੇ। ਸਾਰੀਆਂ ਨਿਧੀਆਂ ਤੇ ਅਠਾਰਾਂ ਸਿੱਧੀਆਂ ਪਰਮਾਤਮਾ ਨੇ ਆਪਣੇ ਸੇਵਕ ਦੇ ਹੱਥ ਦੀ ਤਲੀ ਤੇ ਰੱਖਤੀਆਂ, ਕਿਉਂਕਿ ਕਈ ਵਾਰ ਸੇਵਕ ਭਗਤ ਸ਼ਰਮ ਕਰਕੇ ਮੰਗਦੇ ਵੀ ਨਹੀਂ। ਉਹਨੂੰ ਪਤਾ ਕਈ ਨਿਆਣੇ ਘਰੇ ਮੰਗਦੇ ਹੀ ਨਹੀਂ, ਕਈ ਮੰਗਦੇ ਨੇ, ਮਾਂ ਬਾਪ ਕਹਿੰਦੇ ਰੋਜ਼ ਮੰਗਦਾ, ਕਈ ਮੰਗਦੇ ਹੀ ਨਹੀਂ, ਮਾਤਾ ਪਿਤਾ ਉਹਦੀ ਜੇਬ ਚ ਪੈਸੇ ਪਾ ਦਿੰਦੇ, ਕੋਈ ਨੀ ਫੜ ਲੈ ਲੋੜ ਪੈ ਜਾਊਗੀ, ਕਹਿੰਦੇ ਲੋੜ ਨੀ, ਕਹਿੰਦੇ ਕੋਈ ਨੀ ਕੋਈ ਰੱਖ ਆਪਣੇ ਕੋਲ, ਕਿਤੇ ਲੋੜ ਪੈ ਜਾਂਦੀ ਹੁੰਦੀ। ਜਿਹੜੇ ਭਗਤ ਮੰਗਦੇ ਨੀ, ਵੀ ਰੱਬ ਜ਼ਬਰਦਸਤੀ ਕਹਿੰਦਾ ਕੋਈ ਨੀ ਸਿੱਧੀਆਂ ਸਿੱਧੀਆਂ ਰੱਖ, ਇੱਥੇ ਕੋਲ ਤਾਂ ਰੱਖ ਲੈ, ਕਿਤੇ ਕੰਮ ਆ ਜਾਂਦੀਆਂ। ਉਹ ਕਹਿੰਦੇ ਨਹੀਂ ਮਹਾਰਾਜ, ਮੈਂ ਕੀ ਕਰਨੀ ਆ, ਐਵੇਂ ਮਾਇਆ ਤੁਰੀ ਫਿਰੂ ਮੇਰੇ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਸਾਰਾ ਕੁਝ ਪਹਿਲਾਂ ਤਾਂ ਠਾਕੁਰ ਪਰਮੇਸ਼ਰ ਨੇ ਆਪਣੀ ਤਲੀ ਤੇ ਰੱਖਿਆ ਹੋਇਆ, ਫਿਰ ਆਪਣੇ ਭਗਤ ਬ੍ਰਹਮ ਗਿਆਨੀ ਗੁਰਮੁਖਾਂ ਦੀ ਤਲੀ ਤੇ ਰੱਖ ਦਿੰਦੇ ਨੇ। ਵੰਡੀ ਜਾ ਭਾਈ, ਦੁਨੀਆਂ ਦਾ ਭਲਾ ਵੀ ਕਰਿਆ ਕਰ, ਦੁਨੀਆਂ ਦੁਖੀ ਹੈ, ਮਦਦ ਕਰਿਆ ਕਰ ਸੰਸਾਰ ਦੀ। ਗੁਰਮੁਖ ਫਿਰ ਸੰਸਾਰ ਦੀ ਮਦਦ ਕਰਦੇ ਰਹਿੰਦੇ ਨੇ, ਜਿਵੇਂ ਕੋਈ ਕਰੋੜਾਂ ਅਰਬਾਂ ਖਰਬਾਂ ਪਤੀ ਰਾਜੇ ਦਾ ਪੁੱਤ ਹੋਵੇ, ਉਹ ਰਾਜੇ ਨੂੰ ਕਹੇ ਮੈਨੂੰ ਲੋੜ ਨਹੀਂ, ਉਹ ਕਹਿੰਦਾ ਤੈਨੂੰ ਤਾਂ ਲੋੜ ਨਹੀਂ, ਦੁਨੀਆਂ ਨੂੰ ਲੋੜ ਪਈ, ਪਰਜਾ ਵੀ ਪਾਲਣੀ ਆ ਨਾ। ਇਸ ਕਰਕੇ ਸੰਸਾਰ ਵਿੱਚ ਮਨੁੱਖਾਂ ਦੀ ਮਦਦ, ਇਨਸਾਨਾਂ ਦੀ ਮਦਦ ਕਰਨੀ ਹੈ ਸ਼ਕਤੀ ਨਾਲ। ਜਿਵੇਂ ਭਾਈ ਦੌਲਾ ਸੀ ਮਹਾਰਾਜ ਵੇਲੇ, ਉਹਦੇ ਕੋਲ ਰਿੱਧੀਆਂ ਸਿੱਧੀਆਂ ਤਾਕਤ ਸੀ, ਪਰ ਉਹ ਬੜਾ ਗੁਰਮੁਖ ਸੀ। ਮਜ਼ਦੂਰਾਂ ਨੂੰ ਕਹਿਣਾ ਉਹ ਭਾਈ ਅੱਜ ਕੱਲ੍ਹ ਨੂੰ ਆਪਾਂ ਪਿੰਡ ਵਾਲਾ ਰਸਤਾ ਬਹੁਤ ਖਰਾਬ ਹੈ, ਪਾਣੀ ਖੜਾ, ਟੋਏ, ਚਿੱਕੜ, ਇਹ ਰਸਤਾ ਕੱਲ੍ਹ ਬਣਾਉਣਾ, ਕੱਲ੍ਹ ਨੂੰ 50 ਬੰਦੇ ਲਿਆਇਓ, 50 ਬੰਦੇ ਲਾ ਕੇ ਸਾਰਾ ਦਿਨ ਚ ਸੜਕ ਬਣਾ ਦੇਣੀ। ਸ਼ਾਮ ਨੂੰ ਕਹਿਣਾ ਅੱਛਾ ਵੀ ਆਹ ਲਾਓ ਪੈਸੇ ਲੈ ਜਾਓ, ਉਹ ਇੱਟ ਚੱਕ ਲਓ, ਇੱਟ ਦੇ ਥੱਲਿਓ ਆਪਣੀ ਆਪਣੀ ਤਨਖਾਹ ਲੈ ਲਓ, ਇੱਟ ਚੱਕਣੀ ਥੱਲੇ ਚਾਂਦੀ ਦੇ ਢੇਰ ਨਿਕਲ ਆਉਣੇ, ਉਹ ਖਾਏ ਸਾਰਿਆਂ ਨੇ ਥੱਲਿਓ ਟੋਏ ਜੋ ਇੱਕ ਇੱਕ ਦੋ ਦੋ ਰੁਪਈਏ ਚਾਂਦੀ ਦੇ ਲੈ ਕੇ ਉੱਤੇ ਇੱਟ, ਅੱਛਾ ਵੀ ਇੱਟ ਰੱਖ ਦੇ ਉੱਤੇ। ਹੁਣ ਇੱਟ ਨੂੰ ਆ ਕੇ ਕਈਆਂ ਨੇ ਰਾਤ ਨੂੰ ਚੱਕਣਾ ਵੀ ਦੇਖੀਏ ਥੱਲੇ ਕਿੰਨਾ ਖਜ਼ਾਨਾ, ਉਹ ਤੋਂ ਥੱਲੇ ਸੱਪ ਸੁੱਪ ਨਿਕਲ ਆਉਣਾ, ਫਿਰ ਭੱਜਣਾ ਉੱਥੋਂ। ਇਸ ਕਰਕੇ ਹੈ ਕਿ ਸਾਰੀਆਂ ਸ਼ਕਤੀਆਂ ਬਹੁਤ ਹੁੰਦੀਆਂ ਨੇ, ਪਰ ਕੰਟਰੋਲ ਵਿੱਚ ਰੱਖ ਕੇ ਆਪਣੇ ਗੁਰਾਂ ਤੋਂ ਪੁੱਛ ਕੇ ਹੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਰਕੇ ਨਿਧੀ, ਨਿਧਾਨ, ਖਜ਼ਾਨਾ, ਨੌ ਨਿਧ, ਅਠਾਰਾਂ ਸਿੱਧ ਤੇ ਰਿੱਧ। ਰਿੱਧ ਹੁੰਦਾ ਆਨੰਦ ਹੈ ਤੋਟ ਨਾ ਆਉਣੀ, ਇਹ ਰਿੱਧੀ ਕਹਿੰਦੇ ਨੇ। ਰਿੱਧੀ ਜਿੰਨੀਆਂ ਮਰਜ਼ੀ ਵਰਤਾਈ ਜਾਓ, ਜਲੇਬੀਆਂ, ਲੰਗਰ, ਪਾਣੀ, ਸਭ ਚੜ੍ਹਦੀ ਕਲਾ ਹੀ ਰਹਿੰਦੀ ਹੈ। ਰਿੱਧ, ਰਿੱਧ ਸਿੱਧ ਕਰਮੋ ਸਭ ਹੋਈ, ਸਿੱਧੀਆਂ ਹੁੰਦੀਆਂ ਨੇ ਅਠਾਰਾਂ। ਵੱਡੇ ਹੋਣਾ, ਛੋਟੇ ਹੋਣਾ ਆਦਿਕ, ਉੱਡ ਜਾਣਾ, ਦੂਰ ਦੀ ਗੱਲ ਸੁਣ ਲੈਣੀ, ਇੱਥੋਂ ਬੈਠੇ ਹੀ ਸਭ ਕੁਝ ਦੇਖ ਲੈਣਾ। ਇਸੇ ਪ੍ਰਕਾਰ ਨਿਧੀ, ਨਿਧੀ ਹੁੰਦੀ ਖਜ਼ਾਨਾ, ਨਿਧੀ ਜਿਹੜੀ ਹੁੰਦੀ ਹੈ ਹੀਰੇ ਮੋਤੀ ਜਵਾਹਰਾਤ ਆਦਿਕ, ਸੋਨਾ ਚਾਂਦੀ, ਸਾਰੀਆਂ ਨੌ ਨਿਧੀਆਂ ਹੁੰਦੀਆਂ ਨੇ। ਇਉਂ ਨੌ ਨਿਧੀਆਂ, ਅਠਾਰਾਂ ਸਿੱਧੀਆਂ, ਤੇ ਇਸੇ ਪ੍ਰਕਾਰ ਰਿੱਧ ਸਿੱਧ ਸਾਰਾ ਕੁਛ ਨਿੱਧ, ਇਹ ਸਾਰਾ ਕੁਝ ਮਹਾਰਾਜ ਨੇ ਆਪਣੀ ਤਲੀ ਤੇ ਰੱਖਿਆ ਹੋਇਆ। ਗੁਰਸਿੱਖ ਨੂੰ ਦੇਣ ਲੱਗਿਆਂ ਦੇਰ ਨਹੀਂ ਲਾਉਂਦੇ ਜੇ ਭਗਤੀ ਕਰੇ, ਪਰ ਗੁਰਸਿੱਖ ਇਹਨਾਂ ਦੀ ਇੱਛਾ ਹੀ ਨਹੀਂ ਕਰਦੇ। ਸਤਿਗੁਰ ਦਿੰਦੇ ਨੇ, ਚਾਰ ਪਦਾਰਥ ਆਖੀਆਂ ਨਾ, ਸਤਿਗੁਰ ਦੇ ਸਿੱਖ ਨਾ ਲੈ। ਸਤਿਗੁਰੂ ਕਹਿੰਦੇ ਆਹ ਲੈ ਲਾ ਨਾਮ, ਮਹਾਰਾਜ ਨਾਮ ਹੀ ਠੀਕ ਹੈ, ਮੈਨੂੰ ਜੰਜਾਲਾਂ ਚ ਨਹੀਂ ਪੈਣਾ ਮੈਂ। ਜਾਣ ਨਾਨਕ ਬਾਲੇ ਬਾਲੇ ਸਦ ਬਾਲੇ ਜਾਈਐ। ਮਹਾਰਾਜ ਕਥਨ ਕਰਦੇ, ਹੇ ਪਰਮੇਸ਼ਰ ਜੀ, ਅਸੀਂ ਮਨ ਕਰਕੇ ਬਲਿਹਾਰ, ਤਨ ਕਰਕੇ ਬਲਿਹਾਰ, ਬਾਣੀ ਕਰਕੇ ਬਲਿਹਾਰ ਜਾਂਦੇ, ਤਿੰਨਾਂ ਕਾਲਾਂ ਚ ਬਲਿਹਾਰ ਜਾਂਦੇ ਹਾਂ। ਹੇ ਬਲ ਬਲ ਪ੍ਰਕਾਸ਼ ਰੂਪ ਪਰਮਾਤਮਾ, ਅਸੀਂ ਤਾਂ ਆਪ ਤੋਂ ਬਲਿਹਾਰ ਹੀ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਪਤਿਤ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਆਪ ਜੀ ਦੇ ਪਾਰ ਔਰ ਵਾਰ ਦਾ ਕੋਈ ਅੰਤ ਨਹੀਂ ਆਉਂਦਾ। ਆਪ ਦੀ ਬੜੀ ਬਖਸ਼ਿਸ਼ ਨੇ ਨੀ ਸਾਡੇ ਉੱਤੇ। ਇਸ ਕਰਕੇ ਇਹ ਸ਼ਬਦ ਜਿਹੜਾ ਧਿਆਨ ਰੱਖਣਾ ਚਾਹੀਦਾ ਕਈਆਂ ਦਾ, ਜਦੋਂ ਰਿਜਕ ਡੋਲ ਜੇ, ਕਿਤੇ ਕੋਈ ਕੰਮ ਨਾ ਮਿਲੇ, ਕੋਈ ਰਿਜਕ ਇੱਧਰ ਉੱਧਰ ਹੋ ਜੇ, ਕੋਈ ਰੋਟੀ ਦੀ ਤੰਗੀ ਹੋ ਜੇ, ਫਿਰ ਇਹ ਸ਼ਬਦ ਪੜ੍ਹ ਲਿਆ ਕਰੋ। ਮਹਾਰਾਜ ਨੇ ਇਹ 'ਚ ਕੀ ਸਿੱਖਿਆ ਦਿੱਤੀ ਹੈ, ਇਹ ਤੋਂ ਸੇਧ ਮਿਲ ਜਾਂਦੀ ਹੈ। ਔਰ ਇਹ ਸ਼ਬਦ ਨੂੰ ਵਾਰ ਵਾਰ ਪੜ੍ਹੀ ਜਾਓ, ਵਾਰ ਵਾਰ ਪੜ੍ਹੀ ਜਾਓ, ਕਿਉਂਕਿ ਕਈ ਚੀਜ਼ਾਂ ਸਿਰਫ ਇਸ਼ਾਰੇ ਮਾਤਰ ਹੀ ਦੱਸੀ ਦੀਆਂ ਨੇ, ਇਸ ਵਿੱਚ ਫਿਰ ਸਭ ਕੁਛ ਹੀ ਆ ਜਾਂਦਾ। ਪੜ੍ਹਦਿਆਂ ਪੜ੍ਹਦਿਆਂ ਕਿਰਪਾ ਹੋ ਜਾਂਦੀ, ਰਿਜਕ ਰੁਜਕ ਸਭ ਭੱਜੇ ਹੀ ਤੁਰੇ ਆਉਂਦੇ ਨੇ ਫਿਰ, ਕਿਉਂਕਿ ਇਹ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਸਿੱਧਾ ਹੀ ਰਿਜਕ ਘਰੇ ਪਹੁੰਚ ਜਾਂਦਾ, ਫਿਰ ਸਾਰੀਆਂ ਹੀ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ ਨੇ। ਜੇ ਰਹਿ ਰਾਸ ਦਾ ਪਾਠ ਕਰੀਏ ਰੋਜ਼, ਫਿਰ ਤਾਂ ਕਿਉਂ ਨਹੀਂ ਹੋਣਗੀਆਂ, ਪਰ ਪੜ੍ਹਦੇ ਨਹੀਂ ਰਹਿ ਰਾਸ। ਇਸ ਕਰਕੇ ਸ਼ਬਦ ਦਾ ਅਭਿਆਸ ਕਰਨਾ, ਗੁਰਮੁਖ ਦੱਸ ਦਿੰਦੇ ਹੁੰਦੇ ਸੀ ਮਹਾਂਪੁਰਖ, ਕਿਸੇ ਨੇ ਕਹਿਣਾ ਮਹਾਰਾਜ ਬੜੀ ਤੰਗੀ ਜੀ ਹੋਈ ਆ, ਕੰਮ ਤਾਂ ਚੱਲਦੇ ਨਹੀਂ ਕੋਈ, ਉਹਨਾਂ ਕਹਿੰਦਾ ਆਹ ਸ਼ਬਦ ਦਾ ਵਾਰ ਵਾਰ ਅਭਿਆਸ ਕਰੋ, ਅਰਥਾਂ ਸਮੇਤ ਦੇਖੋ ਗੁਰੂ ਸਾਹਿਬ ਕੀ ਕਹਿੰਦੇ ਨੇ, ਤੇ ਮਨ ਚ ਵਿਸ਼ਵਾਸ ਕਰੋ ਤੇ ਸਿਮਰਨ ਕਰੋ, ਤੇ ਸਤਿਗੁਰੂ ਦੀ ਕਿਰਪਾ ਨਾਲ ਸਾਰਾ ਕੁਛ ਆਪਣੇ ਆਪ ਤੁਹਾਡੇ ਕੋਲ ਆ ਜਾਏਗਾ, ਗੁਰੂ ਦੀ ਕਿਰਪਾ ਹੋ ਜਾਏਗੀ। ਕਿਉਂ ਜੋ ਗੁਰਾਂ ਨੇ ਬਾਣੀ ਦੇ ਅੰਦਰ ਕਿਹਾ ਕਿ ਸਿਮਰਨ ਕਰੋ, ਅਭਿਆਸ ਕਰੋ, ਭਗਤੀ ਕਰੋ, ਸ਼ਬਦ ਤੋਂ ਸੇਧ ਲੈ ਲਓ। ਸ਼ਬਦ ਸੇਧ ਦੇਣ ਨੂੰ ਹੀ ਨੇ, ਗੁਰਮਤ ਦੀ ਸੇਧ ਸ਼ਬਦ ਦਿੰਦੇ ਨੇ। ਔਰ ਦਾਤਾ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਰਿਜਕ ਦਾ ਦਾਤਾ ਮਾਲਕ, ਗੁਰਾਂ ਤੇ ਵਿਸ਼ਵਾਸ ਕਰਕੇ ਗੁਰਾਂ ਦੇ ਕੋਲ ਬੈਠ ਕੇ ਸਿਮਰਨ ਕਰੀਏ। ਸਤਿਗੁਰੂ ਸਾਡੇ ਤੇ ਮਿਹਰ ਕਰਨ, ਕਿਰਪਾ ਦ੍ਰਿਸ਼ਟੀ ਨਾਲ ਤੱਕਣ ਸਾਡੇ ਵੱਲ। ਭੁੱਲਣਾ ਨਹੀਂ ਅਨੰਦਪੁਰ ਸਾਹਿਬ ਜਿਨ੍ਹਾਂ ਨੇ ਛੱਡਿਆ ਸੀ, ਹਾਲੇ ਜੰਗ ਚੱਲ ਰਿਹਾ, ਚਮਕੌਰ ਦੀ ਗੜੀ ਤੱਕ ਜੰਗ ਚੱਲਣਾ। 22 ਦਸੰਬਰ, 23 ਦਸੰਬਰ, 24, 25, 26, 27, 28 ਚੱਲੀ ਜਾਣਾ ਜੰਗ, ਤੇ ਸ਼ਹੀਦੀਆਂ ਹੋਈ ਤੁਰੀਆਂ ਜਾ ਰਹੀਆਂ ਨੇ। ਆਪਾਂ ਤਾਂ ਸੁੱਤੇ ਰਾਤ, ਪਰ ਉਹਨਾਂ ਰਾਤਾਂ ਵਿੱਚ ਸਿੰਘ ਸੁੱਤੇ ਹੀ ਨਹੀਂ ਵਿਚਾਰੇ, ਤੁਰੇ ਜਾ ਰਹੇ ਨੇ, ਨੰਗੇ ਪੈਰੀ ਨੇ, ਠੰਡ ਦੇ ਦਿਨ ਨੇ, ਭੁੱਖਣ ਭਾਣੇ ਨੇ, ਨਾਲ ਜੰਗ ਵੀ ਕਰਨਾ ਪਿਆ, ਕੱਪੜਾ ਕੋਲ ਕੋਈ ਨਹੀਂ, ਕਿੰਨਾ ਕੁ ਚਿਰ ਕੱਪੜਾ ਪਾਉਂਦੇ, ਫਟੇ ਪੁਰਾਣੇ ਕੱਪੜੇ ਵੀ ਹੋ ਗਏ ਸਾਰਿਆਂ ਦੇ, ਪਰ ਫੇਰ ਵੀ ਸਿੰਘਾਂ ਨੇ ਹਿੰਮਤ ਨਹੀਂ ਹਾਰੀ। ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੀਏ ਜੀ, ਵਾਹਿਗੁਰੂ 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 ਵਾਹਿਗੁਰੂ।